ਤਕਰੀਬਨ ਸਾਲ ਕੁ ਪਹਿਲਾਂ ਜਦੋਂ ਇਸਲਾਮਿਕ ਸਟੇਟ ਟੈਲੀਵਿਜ਼ਨ ਨਿਊਜ਼ ਤੇ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਆਉਣ ਹੀ ਲੱਗਿਆ ਸੀ, ਭਾਰਤ ਵਿੱਚ ਕਈ ਪਰਿਵਾਰਾਂ ਲਈ ਰੂਹ ਕੰਬਾ ਦੇਣ ਵਾਲੀ ਖ਼ਬਰ ਆਈ। ਇਰਾਕ ਦੇ ਮੌਸੂਲ ਵਿੱਚ ਨੂਰੀ ਅਲ ਹੁਦਾ ਕੰਪਨੀ ਵਿੱਚ ਕੰਮ ਕਰਦੇ 40 ਵਰਕਰਾਂ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਇਨ੍ਹਾਂ ਵਰਕਰਾਂ 'ਚੋਂ ਬਹੁਤੇ ਪੰਜਾਬ ਦੇ ਸੀ। ਇੱਕ ਪਾਸੇ ਖ਼ਬਰਾਂ ਵਿੱਚ ਆਈਸਿਸ ਦੇ ਜ਼ਾਲਿਮਾਨਾ ਢੰਗ ਤਰੀਕੇ ਅਖ਼ਬਾਰਾਂ ਦੇ ਪੰਨੇ ਭਰ ਰਹੇ ਸੀ ਅਤੇ ਇੰਟਰਨੈੱਟ 'ਤੇ ਪਏ ਵੀਡੀਓ ਜਿਨ੍ਹਾਂ 'ਚ ਇਰਾਕ ਵਿੱਚ ਖੁੱਲ੍ਹੇਆਮ ਹੁੰਦੀ ਕਤਲੋਗਾਰਤ ਨਜ਼ਰ ਆਉਂਦੀ ਸੀ, ਅਤੇ ਦੂਜੇ ਪਾਸੇ ਇਨ੍ਹਾਂ 40 ਨੌਜਵਾਨਾਂ ਦੇ ਪਰਿਵਾਰ ਸਨ ਜਿਨ੍ਹਾਂ ਦੀ ਹਾਲਤ ਬਿਆਨ ਕਰਨੀ ਵੀ ਔਖੀ ਸੀ। ਫਿਰ ਖ਼ਬਰ ਆਈ ਕਿ ਇਨ੍ਹਾਂ 'ਚੋਂ ਇੱਕ ਪੰਜਾਬੀ ਨੌਜਵਾਨ ਹਰਜੀਤ ਮਸੀਹ ਆਈਸਿਸ ਤੋਂ ਬਚ ਕੇ ਬਗਦਾਦ ਵਿਚਲੀ ਭਾਰਤੀ ਐਮਬੈਸੀ ਪਹੁੰਚ ਗਿਆ ਹੈ, ਪਰ ਉਸ ਤੋਂ ਮੁੜ ਕੇ ਕਦੇ ਇਸ ਦੇ ਬਾਰੇ ਕੁਝ ਸਾਫ਼ ਨਹੀਂ ਹੋਇਆ। ਹਾਲਾਂਕਿ ਵਿੱਚ ਵਿਚਾਲੇ ਬਾਕੀ ਬਚੇ 39 ਭਾਰਤੀਆਂ ਬਾਰੇ ਕਿਆਸ ਜ਼ਰੂਰ ਲੱਗਦੇ ਰਹੇ ਨੇ। ਪਿਛਲੇ ਸਾਲ ਦੇ ਅਖੀਰ 'ਚ ਭਾਰਤ ਦੀ ਸੰਸਦ 'ਚ ਇਨ੍ਹਾਂ ਨੌਜਵਾਨਾਂ ਬਾਰੇ ਮੁੱਦਾ ਉੱਠਣ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਸੀ ਕਿ ਸਰਕਾਰ ਕੋਲ ਇਨ੍ਹਾਂ ਦੇ ਸਹੀ ਸਲਾਮਤ ਹੋਣ ਦੀ ਪੁਖਤਾ ਜਾਣਕਾਰੀ ਹੈ। ਪਰੰਤੂ ਹੁਣ ਹਰਜੀਤ ਮਸੀਹ ਆਖਿਰਕਾਰ ਸਾਹਮਣੇ ਆ ਗਿਆ ਹੈ ਅਤੇ ਉਸਨੇ ਉਸ ਅਣਹੋਣੀ ਬਾਰੇ ਖੁਲਾਸਾ ਕੀਤਾ ਹੈ ਜਿਸ ਦਾ ਡਰ ਬਾਕੀ ਦੇ 39 ਪਰਿਵਾਰਾਂ ਨੂੰ ਸ਼ੁਰੂ ਤੋਂ ਸੀ। ਹਰਜੀਤ ਦੇ ਮੁਤਾਬਕ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਈਸਿਸ ਲੜਾਕਿਆਂ ਨੇ ਉਸੇ ਤਰ੍ਹਾਂ ਕਤਲ ਕਰ ਦਿੱਤਾ ਹੈ ਜਿੱਦਾਂ ਕਿ ਇਸਲਾਮਿਕ ਸਟੇਟ ਦੇ ਕਈ ਵੀਡੀਓਜ਼ 'ਚ ਨਜ਼ਰ ਆਉਂਦਾ ਹੈ।
ਔਰ ਇੰਡੀਆ ਕੋ ਇੱਕ ਸਾਈਡ ਮੇ ਕਰ ਦਿਆ, ਬੰਗਲਾਦੇਸ਼ ਕੋ ਇੱਕ ਸਾਈਡ ਮੇ ਕਰ ਦਿਆ, ਫਿਰ ਹਮੇ ਉਹ ਬਿਠਾ ਕੇ ਗਾੜੀ ਮੇ ਲੈ ਗਏ, ਤੋ ਉਹਨਾਂ ਨੇ ਫਿਰ ਜਾ ਕੇ ਹਮ ਇੱਕ ਪਹਾੜ ਥਾ ਵਹਾਂ ਜਾ ਕੇ ਉਹਨਾਂ ਨੇ ਉਤਾਰ ਦਿਆ। ਬੋਲੇ ਐਸੇ ਲਾਈਨ ਮੇ ਖੜੇ ਹੋ ਜਾਓ ਔਰ ਜੋ ਤੁਹਾਡੇ ਪਾਸ ਹੈ ਤੁਹਾਡੇ ਪੈਸੇ ਔਰ ਮੋਬਾਈਲ ਹਮੇ ਦੇ ਦੋ। ਹਮਾਰੇ ਪਾਸ ਜੋ ਪੈਸੇ ਥੇ ਹਮਨੇ ਉਹਨਾਂ ਕੋ ਦੇ ਦੀਏ, ਜੋ ਇੱਕ ਦੋ ਮਹੀਨੇ ਕੀ ਤਨਖਾਹ ਮਿਲੀ ਥੀ ਤੋ ਹਮਾਰੇ ਪਾਸ ਥੀ, ਤੋ ਹਮਨੇ ਉਸਕੋ ਦੇ ਦੀ ਔਰ ਮੋਬਾਈਲ ਵੀ ਉਹਨਾਂ ਕੋ ਦੇ ਦਿਆ। ਤੋ ਫਿਰ ਹਮ ਬੋਲੇ ਅਬ ਨੀਚੇ ਬੈਠ ਜਾਓ, ਉਹਨਾਂ ਨੇ ਹਮੇ ਨੀਚੇ ਬਿਠਾ ਦਿਆ। ਜਬ ਨੀਚੇ ਬਿਠਾਇਆ ਉਹਨਾਂ ਨੇ ਹਮਾਰੇ ਪਿੱਛੇ ਖੜੇ ਹੁਆ ਔਰ ਹਮੇ ਛੂਟ ਕਰ ਦਿਆ। ਜਬ ਛੂਟ ਕੀਆ ਹਮੇ ਤੋ ਕੁਛ ਆਦਮੀ ਇੱਧਰ ਥੇ, ਕੁਛ ਮੇਰੇ ਇੱਧਰ ਥੇ ਔਰ ਮੈਂ ਬੀਚ ਮੇ ਥਾ। ਜਬ ਉਹਨਾਂ ਨੇ ਜਹਾਂ ਸੇ ਛੂਟ ਕੀਆ ਔਰ ਜੋ ਮੇਰੇ ਇਸ ਤਰਫ ਆਦਮੀ ਥੇ ਵੋ ਸਭੀ ਨੀਚੇ ਲੇਟ ਗਏ। ਜਬ ਨੀਚੇ ਲੇਟੇ ਤੋ ਮੈਂ ਦੇਖਾ ਵੋ ਲੇਟੇ ਔਰ ਮੈਂ ਵੀ ਨੀਚੇ ਲੇਟ ਗਿਆ। ਅਬ ਮੁਝੇ ਨੇ ਪਤਾ ਚਲਾ ਵੀ ਉਹਨਾਂ ਨੇ ਜਬ ਗੋਲੀ ਸ਼ੁਰੂ ਕੀ ਨਾ ਔਰ ਇੱਕ ਆਦਮੀ ਜੋ ਮੇਰੇ ਪਾਸ ਥਾ ਉਸਕੋ ਗੋਲੀ ਲਗੀ, ਉਸਕੀ ਜੋ ਜੇ ਲਾ ਟੰਗ ਮੇਰੇ ਪੀਠ ਪੇ ਆ ਗਈ, ਪੀਠ ਪੈ ਮੈਂ ਵਹਾਂ ਪੜਾ ਰਹਾ ਨੀਚੇ ਔਰ ਉਹਨਾਂ ਨੇ ਸਭੀ ਕੋ ਗੋਲੀ ਚਲਾ ਕੇ ਖਤਮ ਕਰ ਦਿਆ। ਫਿਰ ਜਬ ਮੈਂ ਵਹਾਂ ਪੜਾ ਰਹਾ 10-15 ਮਿੰਟ ਮੈਂ ਵਹਾਂ ਪੜਾ ਰਹਾ, ਮੈਂ ਦੇਖਾ ਵੀ ਕੌਣ ਗਿਆ ਹੈ ਕੌਣ ਆਇਆ ਹੈ।
ਗੁਰਦਾਸਪੁਰ ਦੇ ਕਾਲਾ ਅਫਗਾਨਾ ਪਿੰਡ ਦੇ ਨਿਵਾਸੀ ਹਰਜੀਤ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ 11 ਜੂਨ ਨੂੰ ਅਗਵਾ ਕਰਨ ਮਗਰੋਂ ਆਈਸਿਸ ਲੜਾਕਿਆਂ ਨੇ ਇਨ੍ਹਾਂ 40 ਭਾਰਤੀਆਂ ਨੂੰ ਲਾਈਨ 'ਚ ਖੜਾ ਕਰਕੇ ਗੋਲੀਆਂ ਮਾਰੀਆਂ। ਇਸ ਕਤਲੋਗਾਰਤ ਦੌਰਾਨ ਉਹ ਆਪ ਚਮਤਕਾਰੀ ਢੰਗ ਨਾਲ ਬਚ ਗਿਆ। ਹਰਜੀਤ ਦੱਸਦਾ ਹੈ ਕਿ ਇੱਕ ਗੋਲੀ ਉਸਦੀ ਲੱਤ ਦੇ ਨਾਲੋਂ ਲੰਘ ਗਈ, ਕੁਝ ਦੇਰ ਮ੍ਰਿਤ ਸਰੀਰ ਵਾਂਗ ਲਾਸ਼ਾਂ ਦੇ ਢੇਰ ਵਿੱਚ ਪਏ ਰਹਿਣ ਮਗਰੋਂ ਉਹ ਲੁਕਦਾ ਲੁਕਾਉਂਦਾ ਇਰਬਿਲ ਵੱਲ ਨੂੰ ਜਾਣ ਲੱਗਾ। ਇੱਕ ਟੈਕਸੀ ਵਾਲੇ ਤੋਂ ਮਦਦ ਮੰਗੀ ਤਾਂ ਉਸਨੇ ਉਸਨੂੰ ਵਾਪਸ ਆਈਸਿਸ ਦੇ ਕਬਜ਼ੇ 'ਚ ਹੀ ਫੜਾ ਦਿੱਤਾ।
ਜਬ ਵਹਾਂ ਸੇ ਭਾਗਾ ਤੋ ਉਸਨੇ ਮੁਝੇ ਵਹਾਂ ਪਕੜਾ ਦਿਆ। ਵੋ ਮੁਝੇ ਪੁੱਛਣੇ ਲੱਗੇ ਤੂੰ ਕੌਣ ਹੈ ਕਹਾਂ ਸੇ ਆਇਆ ਹੈ। ਉਨਕੋ ਮੈਨੇ ਝੂਠ ਬੋਲਾ ਕਿ ਮੈਂ ਬੰਗਲਾਦੇਸ਼ੀ ਹੂੰ, ਮੇਰਾ ਨਾਮ ਅਲੀ ਹੈ ਔਰ ਬੋਲੇ ਤੇਰਾ ਪਾਸਪੋਰਟ ਕਹਾਂ ਹੈ। ਮੈਂ ਬੋਲਾ ਆਪਕੋ ਪਤਾ ਵੀ ਐਸੇ ਲੜਾਈ ਲੱਗੀ ਹੋਈ ਹੈ, ਮੈਂ ਵਹਾਂ ਸੇ ਭਾਗਾ ਹੂੰ ਤੋ ਮੇਰਾ ਪਾਸਪੋਰਟ ਕਹੀਂ ਗਿਰ ਗਿਆ ਹੈ। ਲੇਕਿਨ ਉਹ ਬੋਲੇ ਜੋ ਠੀਕ ਹੈ ਤੂੰ ਵਹਾਂ ਬੈਠ ਜਾ, ਅਬ ਤੁਮੇ ਹਮ ਕੰਪਨੀ ਮੇ ਪਹੁੰਚਾ ਦੇਂਗੇ। ਉਹਨਾਂ ਨੇ ਮੁਝੇ ਵਹਾਂ ਬਿਠਾਇਆ, ਖਾਣਾ ਵਾਣਾ ਦਿਆ, ਲੇਕਿਨ ਖਾਣਾ ਖਾਣੇ ਕਹਾਂ ਮਨ ਕਰਤਾ ਜਬ ਐਸਾ ਹੁਆ ਤੋ। ਜੋ ਰਾਤ ਸੀ ਅੰਧੇਰਾ ਥਾ, ਉਨਕੋ ਨਹੀਂ ਪਤਾ ਚਲਾ ਮੈਂ ਖਾਣਾ ਖਾਇਆ ਨਹੀਂ ਖਾਇਆ। ਤੋ ਮੈਂ ਵਹਾਂ ਛੋੜ ਕੇ ਫਿਰ ਉਹਨਾਂ ਕੋ ਬੋਲਾ ਕਿ ਮੁਝੇ ਛੋੜ ਆਓ ਵਹਾਂ ਸੇ, ਅਭੀ ਮੁਝੇ ਖਤਰਾ ਡਰ ਲੱਗ ਰਿਹਾ ਹੈ ਜਹਾਂ ਸੇ ਅਕੇਲੇ ਕੋ। ਉਹਨਾਂ ਨੇ ਕਿ 15-20 ਮਿੰਟ ਵਹਾਂ ਸੇ ਮੁਝੇ ਬਿਠਾਇਆ, ਫਿਰ ਮੁਝੇ ਉਹਨਾਂ ਨੇ ਇੱਕ ਗਾੜੀ ਮੇ ਬਿਠਾਉਣੇ ਲੱਗੇ। ਉਹਨਾਂ ਨੇ ਫਿਰ ਮੇਰੇ ਹੱਥ ਪੇਸ਼ੇ 'ਚ ਐਸੇ ਹੱਥ ਬੰਨ ਦੀਏ ਹੱਥ ਕੜੀ ਸੇ। ਫਿਰ ਜੋ ਉਹਨਾਂ ਇੱਕ ਮੇਨ ਥਾ ਆਦਮੀ, ਉਹਨਾਂ ਨੇ ਮੁਝੇ ਉਹ ਨੀਚੇ ਉੱਤਰ ਕੇ ਮੇਰੇ ਪਾਸ ਆਇਆ। ਉਹ ਆਪਣੇ ਆਦਮੀ ਕੋ ਬੋਲਾ ਤੂੰ ਉਸਕੋ ਕਿਉਂ ਬੰਨ੍ਹ ਰਿਹਾ, ਇਸਕੋ ਖੋਲ੍ਹ ਦੇ, ਜੇ ਆਦਮੀ ਸਹੀ ਹੈ ਇਸਕੋ ਇਸਕੀ ਕੰਪਨੀ ਮੇ ਪਹੁੰਚਾਉਣਾ ਹੈ। ਉਹਨਾਂ ਨੇ ਮੁਝੇ ਖੋਲ੍ਹ ਦਿਆ, ਫਿਰ ਉਹ ਮੁਝੇ ਦੂਸਰੀ ਜਗ੍ਹਾ ਮੇ ਲੈ ਗਏ। ਦੂਸਰੀ ਜਗ੍ਹਾ ਮੈਂ ਜਬ ਮੁਝੇ ਲੈ ਕੇ ਗਏ ਤੋ ਵਹਾਂ ਮੈਂ ਦੇਖਾ ਵਹਾਂ ਵੀ ਆਈਐਸਆਈਐਸ ਕੇ ਲੋਕ ਥੇ, ਬਹੁਤ ਲੋਕ ਥੇ ਜਿਨ੍ਹਾਂ ਨੇ ਕੁਛ ਵਹਾਂ ਵਹਾਂ ਹੋ ਗਏ ਨਾ, ਅਲੱਗ ਅਲੱਗ ਹੋ ਗਿਆ ਹਮੇ ਸ਼ੂਟ ਕਰਕੇ ਵੋ, ਹਮੇ ਸ਼ੂਟ ਕਰਕੇ ਵੋ ਅਲੱਗ ਅਲੱਗ ਹੋ ਗਏ ਤੋ ਫਿਰ ਉਹ ਮੁੰਡੇ ਨੇ ਉੱਪਰ ਲੈ ਗਏ, ਇੱਕ ਬਿਲਡਿੰਗ ਮੈਂ ਉੱਪਰ ਲੈ ਗਏ। ਵਹਾਂ ਮੈਂ ਦੇਖਾ ਕੁਛ ਆਰਮੀ ਕੇ ਲੋਕ ਉਹਨਾਂ ਨੇ ਬੰਧੇ ਹੋਏ ਥੇ ਔਰ ਕੁਛ ਇਰਾਕ ਕੇ ਲੋਕ ਉਹਨਾਂ ਨੇ ਬੰਧੇ ਹੋਏ ਥੇ। ਜਬ ਮੈਂ ਦੇਖਾ ਵਹਾਂ ਤੋ ਮੈਂ ਘਬਰਾ ਗਿਆ ਵੀ ਉਹ ਅਭੀ ਮੁਝੇ ਵੀ ਮਾਰ ਦੇਂਗੇ। 5 ਮਿੰਟ ਮੈਂ ਵਹਾਂ ਰੁਕਾ, ਉਹਨਾਂ ਨੇ ਮੁਝੇ ਨੀਚੇ ਬੁਲਾ ਲਿਆ। ਨੀਚੇ ਬੁਲਾਇਆ ਮੁਝੇ ਬੋਲੇ ਅਬ ਤੂੰ ਤੁਝੇ ਕੰਪਨੀ ਮੈਂ ਛੋੜ ਕੇ ਆ ਰਹੇ ਹੈਂ।
ਸ਼ਾਇਦ ਉਸਦੇ ਕਿਸਮਤ ਦੇ ਸਿਤਾਰੇ ਬੁਲੰਦ ਸੀ ਕਿ ਉਹ ਦੂਜੀ ਵਾਰ ਵੀ ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ ਸਹੀ ਸਲਾਮਤ ਨਿਕਲ ਸਕਿਆ। ਪਰ ਹਰਜੀਤ ਦੇ ਬਾਕੀ 39 ਸਾਥੀ ਸ਼ਾਇਦ ਇੰਨੇ ਖੁਸ਼ਕਿਸਮਤ ਨਹੀਂ ਸਨ। ਹਰਜੀਤ ਦਾ ਦਾਅਵਾ ਹੈ ਕਿ ਉਹਨਾਂ 'ਚੋਂ ਕਿਸੇ ਦੇ ਵੀ ਬਚੇ ਹੋਣ ਦੀ ਉਮੀਦ ਉਸਨੂੰ ਨਹੀਂ ਹੈ।
ਚਲੋ ਸਰ, ਮੈਂ ਤਾਂ ਇਹੀ ਦੁਆ ਕਰਤਾ ਹੂੰ ਕਿ ਚਲੋ ਸਭੀ ਬਚੇ ਹੋਂ, ਜੋ ਮੇਰੀ ਅੱਖ ਨੂੰ ਸਾਹਮਣੇ ਹੋਇਆ ਮੈਂ ਤਾਂ ਵਹੀ ਬੋਲ ਰਹਾ ਹੂੰ। ਮੈਂ ਜਿਹੀ ਬੋਲ ਰਹਾ ਹੂੰ, ਚਲੋ ਜੇ ਉਹ ਬਚੇ ਹੋਂਗੇ ਨਾ ਤੋ ਮੈਂ ਸਭੀ ਕੇ ਸਾਹਮਣੇ ਬੋਲਤਾ ਹੂੰ, ਜੇ ਉਹ ਬਚ ਗਏ ਹੋਂਗੇ ਨਾ ਤੋ ਮੈਂ ਖੁਦ ਖੜਾਊਂਗਾ ਜਿਸਨੇ ਮੁਝੇ ਮਾਰਨਾ ਵੋ ਮਾਰ ਸਕਤਾ ਹੈ।
ਇਸ ਘਟਨਾ ਦੇ ਵਾਪਰਨ ਮਗਰੋਂ ਹਰਜੀਤ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਸੁਰੱਖਿਆ ਹੇਠ ਭਾਰਤ ਵਿੱਚ ਰੱਖਿਆ ਗਿਆ ਸੀ। ਨਾ ਉਹ ਆਪਣੇ ਪਰਿਵਾਰ ਨੂੰ ਮਿਲ ਸਕਿਆ ਅਤੇ ਨਾ ਹੀ ਉਸਦੀ ਇਸ ਆਪਬੀਤੀ ਨੂੰ ਉਹ ਕਿਸੇ ਨੂੰ ਦੱਸ ਸਕਿਆ। ਪਰੰਤੂ ਭਾਰਤ ਦੀ ਸਰਕਾਰ ਅਤੇ ਵਿਦੇਸ਼ ਮੰਤਰਾਲਾ ਹਰਜੀਤ ਦੀ ਇਸ ਗੱਲ 'ਤੇ ਯਕੀਨ ਕਰਨ ਲਈ ਤਿਆਰ ਨਹੀਂ ਹਨ। ਇਸ ਵਾਰ ਵੀ ਪਹਿਲਾਂ ਵਾਂਗ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਉਹਨਾਂ ਕੋਲ ਪੁਖਤਾ ਜਾਣਕਾਰੀ ਹੈ ਕਿ ਇਹ 39 ਭਾਰਤੀ ਨੌਜਵਾਨ ਜਿਉਂਦੇ ਹਨ। ਪਰੰਤੂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੁਸ਼ਮਾ ਸਵਰਾਜ ਦਾ ਬਿਆਨ ਕੋਈ ਬਹੁਤਾ ਭਰੋਸੇਯੋਗ ਨਹੀਂ ਲੱਗਦਾ।
ਦੇਖੋ ਜੀ, ਜੇ ਸਰਕਾਰ ਇਹ ਕਹਿੰਦੀ ਹੈ ਕਿ ਉਹ ਸੇਫ ਨੇ, ਮੈਂ ਜਿੰਨੀ ਵਾਰੀ ਵੀ ਪਰਿਵਾਰਾਂ ਨਾਲ ਸੁਸ਼ਮਾ ਸਵਰਾਜ ਜੀ ਨੂੰ ਮਿਲਾਉਣ ਲੈ ਕੇ ਗਿਆ ਜਾਂ ਪਾਰਲੀਮੈਂਟ 'ਚ ਗੱਲ ਹੋਈ ਹੈ, ਤਾਂ ਇੱਕੋ ਜਵਾਬ ਹੁੰਦਾ ਜੀ ਉਹ ਸੇਫ ਨੇ ਅਤੇ ਦੁਆ ਕਰੋ, ਅਰਦਾਸ ਕਰੋ। ਉਹ ਪਰਿਵਾਰ ਜਿਹੜੇ ਕਹਿੰਦੇ ਨੇ, ਉਹ ਕਹਿੰਦੇ ਕਿ ਸਾਨੂੰ ਕੋਈ ਜਲਦਬਾਜ਼ੀ ਨਹੀਂ ਹੈਗੀ ਕਿ ਉਹਨਾਂ ਨੂੰ ਹੁਣੀ ਘਰੇ ਲੈ ਕੇ ਆਓ, ਭਾਵੇਂ 6 ਮਹੀਨਿਆਂ ਬਾਅਦ ਲੈ ਆਓ, ਸਾਲ ਬਾਅਦ ਲੈ ਆਓ, ਪਰ ਇੱਕ ਵਾਰੀ ਸਾਡੀ ਗੱਲ ਤਾਂ ਕਰਾ ਦਿਓ ਨਾ ਕਿਸੇ ਨਾਲ। ਫਿਰ ਨਾ ਤਾਂ ਸਰਕਾਰ 1 ਸਾਲ ਦੇ ਲਗਭਗ ਹੋ ਗਿਆ ਕੋਈ ਉਹਨਾਂ ਨਾਲ ਸੰਪਰਕ ਕਰਵਾ ਪਾਈ ਹੈ, ਨਾ ਕੋਈ ਸਬੂਤ ਦਿੱਤਾ ਵੀ ਕਿੱਥੇ ਨੇ, ਸੇਫ ਨੇ, ਕੀ ਨੇ। ਸੋ ਇਹ ਜਸਟ ਹਵਾ ਦੇ ਵਿੱਚ ਗੱਲਾਂ ਛੱਡ ਰਹੇ ਨੇ। ਹਰਜੀਤ ਜਿਹੜਾ ਹੈ ਨਾ, ਉਹਨੂੰ ਉਹਨੂੰ ਇਹ ਝੂਠ ਬੋਲ ਕੇ ਕੀ ਫਾਇਦਾ ਹੋਊਗਾ ਜੀ? ਉਹ ਨਾਲੋਂ ਆਇਆ, ਚਸ਼ਮਦੀਦ ਹੈ, ਉਹ ਆਮ ਜੇ ਦੇਸੀ ਘਰ ਦਾ ਸਿੱਧਾ ਸਾਧਾ ਮੁੰਡਾ, ਉਹ ਕੋਈ ਚਤਰ ਚਲਾਕ ਨਹੀਂ ਵੀ ਕੋਈ ਕਹਾਣੀ ਬਣਾਉਂਦਾ ਹੋਊਗਾ। ਸੋ ਇਸ ਕਰਕੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਕੋਲ ਕੀ ਸੋਚ ਨੇ ਅਤੇ ਕਿੱਥੇ ਤੱਕ ਸਟੇਟਸ ਪਹੁੰਚਿਆ।
ਤੇ ਤੁਹਾਨੂੰ ਕੀ ਲੱਗਦਾ ਜੀ ਕਿ ਸਰਕਾਰ ਕਿਉਂ, ਜੇ ਸਰਕਾਰ ਇਸ ਉਹਦੀ ਗੱਲ ਨਹੀਂ ਮੰਨ ਰਹੀ ਇਹ, ਜਾਂ ਸਰਕਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੇ ਕੋਲ ਸੋਰਸਿਸ ਹੈਗੇ ਨੇ ਤੇ ਸਾਨੂੰ ਪਤਾ ਹੈ ਕਿ ਉਹ ਠੀਕ ਨੇ, ਉਹਦੇ ਪਿੱਛੇ ਕੀ ਤੁਹਾਨੂੰ ਲੱਗਦਾ ਕਿ ਮੋਟਿਵ ਹੋ ਸਕਦਾ?
ਦੇਖੋ ਮੇਰੇ ਖਿਆਲ 'ਚ ਤਾਂ, ਕਿਉਂਕਿ ਇਹ ਕੰਮ ਘਟਨਾ ਹੋਈ ਸੀ ਜੂਨ 'ਚ, 11 ਜੂਨ ਨੂੰ ਅਗਵਾ ਹੋਏ ਸੀਗੇ, ਤੇ ਜੇ ਇਹਨਾਂ ਕੋਲ 20 ਜੂਨ ਦੇ ਨੇੜੇ ਤੇੜੇ ਹਰਜੀਤ ਇਹਨਾਂ ਦੀ ਕਸਟਡੀ 'ਚ ਆ ਗਿਆ ਸੀ ਗੌਰਮੈਂਟ ਦੀ, ਤੇ ਉਹਨੂੰ 10 ਮਹੀਨੇ ਕਿਉਂ ਰੱਖਿਆ ਕਸਟਡੀ 'ਚ ਆਪਣੀ 'ਚ?
ਇਸ ਦੌਰਾਨ ਉਹਨਾਂ 39 ਪਰਿਵਾਰਾਂ ਦੀ ਆਪਣੇ ਜੀਆਂ ਲਈ ਵਾਧੀ ਚਿੰਤਾ ਦੀ ਕੋਈ ਹੱਦ ਨਹੀਂ ਹੈ। ਡੇਰਾ ਬਾਬਾ ਨਾਨਕ ਦਾ ਮਨਿੰਦਰ ਸਿੰਘ ਵੀ ਇਹਨਾਂ 39 ਭਾਰਤੀਆਂ ਵਿੱਚ ਸ਼ਾਮਲ ਹੈ। ਉਸਦੀ ਵੱਡੀ ਭੈਣ ਗੁਰਪਿੰਦਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਅਸੀਂ ਕੁਛ ਨਹੀਂ ਸੋਚ ਸਕਦੇ ਕਿ ਉਹ ਸੱਚ ਬੋਲ ਰਿਹਾ ਜਾਂ ਸਰਕਾਰ, ਔਰ ਸਾਰੀ ਫੈਮਿਲੀ ਡਬਲ ਮਾਈਂਡਡ ਹੀ ਹੈ, ਕਿਸੇ ਵੀ ਮਤਲਬ ਉਹ ਨਹੀਂ ਹੈਗਾ ਕਿ ਮਤਲਬ ਅੰਮੀ ਇਹ ਚੀਜ਼ ਐਕਸੈਪਟ ਕਰਨੀ ਸਾਡੇ ਲਈ ਬਹੁਤ ਔਖੀ ਹੈ। ਨਹੀਂ ਕਰਦੇ ਸਵਾਲ ਉੱਠਦੇ ਆਪਣੇ ਸੀ, ਹੁਣ ਮਤਲਬ ਉਹਦੀ ਗੱਲ 'ਤੇ ਯਕੀਨ ਨਾ ਕਰੀਏ ਅਤੇ ਕਿਉਂ ਨਾ ਕਰੀਏ, ਗਵਰਨਮੈਂਟ ਦੀ ਗੱਲ 'ਤੇ ਯਕੀਨ ਕਰੀਏ ਅਤੇ ਕਿਵੇਂ ਕਰੀਏ?
ਰੋਜ਼ਗਾਰ ਲਈ ਇਰਾਕ ਗਏ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਲਈ ਜ਼ਾਹਰ ਤੌਰ ਤੇ ਅਜਿਹੀ ਸਥਿਤੀ ਵਿੱਚ ਬੇਚੈਨ ਹੋਣਾ ਲਾਜ਼ਮੀ ਹੈ। ਹਰਜੀਤ ਮਸੀਹ ਦੇ ਕੀਤੇ ਖੁਲਾਸੇ ਨੂੰ ਸਿਰਫ ਨਕਾਰ ਦੇਣ ਦੀ ਬਜਾਏ ਜੇਕਰ ਸਰਕਾਰ ਉਹਨਾਂ ਦੀ ਸਲਾਮਤੀ ਦਾ ਵੀ ਕੋਈ ਪੱਕਾ ਸਬੂਤ ਦੇ ਸਕਦੀ ਤਾਂ ਸ਼ਾਇਦ ਇਹਨਾਂ ਬੇਚੈਨ ਮਾਵਾਂ ਭੈਣਾਂ ਦੇ ਕਲੇਜੇ ਨੂੰ ਕੁਝ ਠੰਡ ਪੈ ਜਾਂਦੀ। SBS ਪੰਜਾਬੀ ਲਈ ਸ਼ਮਸ਼ੇਰ ਕੈਂਥ।